ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਨਾਵ ਕੁੱਥਿਆ, ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਭਾਏ। ਨਾਨਕ ਨਾਵ ਕੁੱਥਿਆ, ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਭਾਏ। ਜਮਦਾਰ ਬੱਧੇ ਮਾਰੀ ਆਹ, ਬਹੁਤੀ ਮਿਲਾ ਸਜਾਏ। ਮਹਲਾ ਤੀਜਾ। ਸੰਤਾ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਾ ਹੈ ਵਾਰੋ ਵਾਰ। ਤ੍ਰਿਸ਼ਨਾ ਕਦੇ ਨਾ ਬੁਝਈ, ਦੁਬਦਾ ਹੋਏ ਖੁਆਰ, ਮੋਹ ਕਾਲੇ ਤਿੰਨਾ ਨਿੰਦਕਾਂ, ਤਿਤ ਸੱਚਾ ਦਰਬਾਰ। ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ। ਪੌੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਨ੍ਹਾਂ ਮਨ ਚਿਤ ਇੱਕ ਅਰਾਧਿਆ, ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ। ਸੇ ਪੁਰਖ ਹਰ ਸੇਵਦੇ, ਦਿਨ ਧੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਰੀ ਸਮਝਾਹੀ। ਵਡਿਆਈ ਵੱਡੀ ਗੁਰਮੁਖ, ਗੁਰਪੂਰੈ ਹਰ ਨਾਮ ਸਮਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖ, ਗੁਰਪੂਰੈ ਹਰ ਨਾਮ ਸਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਰੇ ਆਪਾਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਹੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਤੁਹਾਡੀ ਵਡਿਆਈ ਕੇਵਲ ਅਤੇ ਕੇਵਲ ਤੁਹਾਨੂੰ ਬਣਾਉਂਦੀ ਹੈ, ਕਿਉਂਕਿ ਦੁਨੀਆ ਦਾ ਕੋਈ ਪੀਰ ਪੈਗੰਬਰ ਆਪ ਦੇ ਬਰਾਬਰ ਨਹੀਂ। ਤੋ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਂਦੇ ਨੇ ਗੁਰੂ ਕੇ ਸਿੱਖਾ। ਇਹ ਮਨੁੱਖਾ ਜਨਮ ਉਸ ਪਰਮਾਤਮਾ ਨੂੰ ਚੇਤੇ ਕਰ ਲਈ ਤੈਨੂੰ ਮਿਲਿਆ, ਲੇਕਿਨ ਦੁਖਾਂਤ ਹੈ ਕਿ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਦੁਨੀਆਂ ਦੇ ਪਦਾਰਥਾਂ ਦੀ ਪਕੜ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਇਹਦੇ ਨਾਲ ਹੀ ਦੂਸਰਾ ਪੱਖ ਪਾਤਸ਼ਾਹ ਨੇ ਇਹ ਦਿੱਤਾ ਹੈ ਕਿ ਕੁਝ ਭਾਗਾਂ ਵਾਲੇ ਮਨੁੱਖ ਉਸ ਪਰਮਾਤਮਾ ਨੂੰ ਚੇਤੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਨੇ, ਅਤੇ ਕੁਝ ਮਨੁੱਖ ਆਪਣੀ ਕੀਮਤੀ ਐਨਰਜੀ ਨੂੰ, ਆਪਣੀ ਕੀਮਤੀ ਸ਼ਕਤੀ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਵਿਰੋਧਤਾ ਕਰਕੇ ਬਰਬਾਦ ਕਰ ਰਹੇ ਹਨ। ਇਹ ਦੋ ਪੱਖ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਗੁਰਮੁਖ ਇਹ ਪਾਵਨ ਹੁਕਮਨਾਮਾ ਸੋਠ ਦੀ ਵਾਰ ਵਿੱਚੋਂ ਆਪਾਂ ਸਰਵਣ ਕੀਤਾ ਹੈ ਔਰ ਇਹ ਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਂ ਨਾਲ ਸੰਬੰਧਿਤ ਹੈ, ਕਿਉਂਕਿ ਇਹਦੇ ਸਿਰਲੇਖ ਵਿੱਚ ਮਹੱਲਾ ਚੌਥਾ ਲਿਖਿਆ। ਜਿਹੜਾ ਵੀ ਮਹੱਲਾ ਕਿਸੇ ਵਾਰ ਦੇ ਸਿਰਲੇਖ ਵਿੱਚ ਆ ਜਾਏ ਉਹ ਇਸ ਗੱਲ ਦਾ ਸੰਕੇਤ ਹੈ ਕਿ ਉਸ ਵਾਰ ਵਿੱਚ ਜਿੰਨੀਆਂ ਵੀ ਪੌੜੀਆਂ ਆਉਣਗੀਆਂ ਉਸ ਮਹੱਲੇ ਨਾਲ ਸੰਬੰਧਿਤ ਹੋਣਗੀਆਂ। ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿਉਂਕਿ ਆਪਾਂ ਸਰਵਣ ਕੀਤਾ ਹੈ ਸਲੋਕ ਮਹੱਲਾ ਤੀਜਾ। ਜਿਹੜੇ ਇਹ ਸ਼ਲੋਕ ਹਨ ਇਹ ਮਿਲਵੇਂ ਨੇ ਅਤੇ ਜਿੰਨੀਆਂ ਵੀ ਇਹ ਪੌੜੀਆਂ ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੀਆਂ ਹਨ, ਇਹ ਸਾਨੂੰ ਗਾਈਡਲਾਈਨ ਹੈ, ਸਾਨੂੰ ਸੁਚੇਤ ਕੀਤਾ ਭਾਈ ਤੂੰ ਗੁਰੂ ਕੀ ਬਾਣੀ ਦੀ ਵਿਚਾਰ ਕਰਨੀ ਹੈ, ਗੁਰਬਾਣੀ ਪੜ੍ਹਨੀ ਹੈ, ਇਸ ਗੱਲ ਦਾ ਖਿਆਲ ਰੱਖੂੰ ਵੀ ਇਹ ਜਿੰਨੀਆਂ ਵੀ ਪੌੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਨ ਕੀਤੀਆਂ ਹਨ। ਇਸ ਕਾਰਨ ਕਰਕੇ ਦਾ ਸਿਰਲੇਖ ਮਹੱਲਾ ਚੌਥਾ ਹੈ, ਸਲੋਕ ਗੁਰੂ ਅਮਰਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਨੇ ਅਤੇ ਪੌੜੀਆਂ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਜਿੱਥੇ ਗੁਰਮੁਖ ਆਪਾਂ ਇਸ ਪਾਵਨ ਪਵਿੱਤਰ ਫਰਮਾਨ ਦੀ ਵਿਚਾਰ ਕਰਨੀ ਹੈ ਨਾ, ਅੱਜ ਸਾਡੇ ਸਿੱਖ ਇਤਿਹਾਸ ਦੇ ਦੋ ਅਹਿਮ ਦਿਹਾੜੇ ਵੀ ਹਨ। ਉਹਨਾਂ ਦੋ ਅਹਿਮ ਦਿਹਾੜਿਆਂ ਦੇ ਵਿੱਚੋਂ ਅੱਜ ਦੇ ਦਿਨ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ, ਅੱਜ ਉਹ ਮੁਬਾਰਕ ਦਿਹਾੜਾ ਹੈ ਜਿਸ ਦਿਨ ਗੁਰੂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦਾ ਨੀਂਹ ਰੱਖੀ। ਇਹਨੂੰ ਮੁਬਾਰਕ ਦਿਹਾੜਾ ਮੈਂ ਮਹਾਨ ਦਿਹਾੜਾ ਤਿਆਂ ਕਿਹਾ, ਗੁਰਮੁਖੋ ਮੰਦਰਾਂ ਦਾ ਅੰਤ ਨਹੀਂ, ਮੰਦਰ ਬੇਅੰਤ ਹਨ, ਲੇਕਿਨ ਉਹ ਮੰਦਰ ਵੱਖ ਵੱਖ ਦੇਵੀਆਂ ਅਤੇ ਦੇਵਤਿਆਂ ਦੇ ਨਾਵਾਂ ਨਾਲ ਸੰਬੰਧਿਤ ਨੇ, ਜੁੜੇ ਹੋਏ ਹਨ। ਇਹ ਭਾਗਾਂ ਵਾਲਾ ਦਿਨ ਸੀ ਜਿਹਦੇ ਨੂੰ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਰੱਬ ਦੇ ਮੰਦਰ ਦੀ ਨੀਂਹ ਰੱਖੀ। ਹਰ ਦਾ ਅਰਥ ਹੈ ਪਰਮਾਤਮਾ। ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਹੋਰ ਵੀ ਬੇਨਤੀ ਕਰਾਂ। ਪੰਛੀਆਂ ਦੇ ਵਾਲਣੇ ਨੇ ਜਿਹੜੇ ਪੰਛੀ ਵਾਲਣਾ ਬਣਾਉਂਦੇ ਨੇ, ਜਿਹੜੇ ਕਿ ਮਾਰਸ਼ਲ ਜੰਗਲੀ ਜਾਨਵਰ ਨੇ ਮਾਰੂ ਸੁਭਾਅ ਦੇ, ਉਹਨਾਂ ਨੇ ਆਪਣੇ ਘੁਰਨੇ ਬਣਾਏ ਨੇ, ਇੱਥੋਂ ਤੱਕ ਚੂਹਿਆਂ ਨੇ ਵੀ ਆਪਣੀਆਂ ਖੁੱਡਾਂ ਪੁੱਟੀਆਂ, ਮਨੁੱਖ ਨੇ ਆਪਣੇ ਘਰ ਬਣਾਏ, ਸਾਰਿਆਂ ਨੇ ਆਪਣੇ ਘਰ ਤਾਂ ਬਣਾ ਲਏ, ਅਲ ਨੇ ਬਣਾ ਲਏ, ਘੁਰਨੇ ਬਣਾ ਲਏ, ਖੁੱਡਾਂ ਬਣਾ ਲਈਆਂ, ਅਤੇ ਰੱਬ ਦੇ ਮੰਦਰ ਦਾ ਚੇਤਾ ਨਹੀਂ ਰਿਹਾ ਲੋਕਾਂ ਨੂੰ, ਆਪਣੇ ਘਰ ਬਣਾ ਲਏ। ਇਹਦੀ ਅਧਿਆਤਮਿਕ ਪਿਛੋਕੜ ਇਹ ਹੈ ਕਿ ਆਪਾਂ ਆਪਣੇ ਘਰ ਵਿੱਚ ਆਪਣੀ ਹਸੀਅਤ ਦੇ ਮੁਤਾਬਕ ਦੋ ਚਾਰ ਕਮਰੇ ਬਣਾਉਣੇ ਆ ਅਤੇ ਉਹਨਾਂ ਕਮਰਿਆਂ ਦੇ ਨਾਲ ਇੱਕ ਕਮਰਾ ਆਪਾਂ ਬਣਾਉਂਦੇ ਹਾਂ ਜਿਹਨੂੰ ਆਮ ਪਿੰਡਾਂ 'ਚ ਕਹਿੰਦੇ ਨੇ ਬੈਠਕ, ਮਹਿਮਾਨਖਾਨਾ, ਜਿਹਨੂੰ ਅੱਜ ਕੱਲ੍ਹ ਆਪਾਂ ਅੰਗਰੇਜ਼ਾਂ ਦੇ ਪ੍ਰਭਾਵ ਦੇ ਨਾਲ ਡਰਾਇੰਗ ਰੂਮ ਵੀ ਕਹਿਣ ਲੱਗ ਪਏ ਹਾਂ, ਮਹਿਮਾਨਾਂ ਦੇ ਬਣਾਉਣ ਲਈ, ਬੈਠਣ ਲਈ। ਇਸੇ ਤਰ੍ਹਾਂ ਗੁਰਮੁਖੋ ਮਨੁੱਖ ਨੂੰ ਵਾਹਿਗੁਰੂ ਨੇ ਤੀਖਣ ਬੁੱਧੀ ਬਖਸ਼ੀ ਹੈ, ਇਹਨੂੰ ਅਨੁਭਵ ਹੋਇਆ ਵੀ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਵੀ ਕੋਈ ਹਸਤੀ ਉਹਦਾ ਨਾਮ ਹੈ ਪਰਮਾਤਮਾ, ਉਹਨੂੰ ਆਪਾਂ ਗੌਡ ਕਹਿ ਦਿੱਤਾ, ਉਹਨੂੰ ਰਾਮ ਕਹਿ ਦਿੱਤਾ, ਉਹਨੂੰ ਅੱਲਾ ਕਹਿ ਦਿੱਤਾ, ਉਹਨੂੰ ਯਹੋਵਾ ਕਹਿ ਦਿੱਤਾ, ਔਰ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਾਡੇ ਵਡੇਰਿਆਂ ਨੇ ਜਿਨ੍ਹਾਂ ਦੇ ਅੰਦਰ ਆਸਤਿਕ ਵਿਚਾਰਧਾਰਾ ਸੀ ਉਹਨਾਂ ਮੰਦਰ ਬਣਾਏ ਆਸਤਿਕ ਸੋਚ ਵਾਲਿਆਂ ਨੇ। ਇੱਕ ਨਾਲ ਗੱਲ ਦਾ ਖਿਆਲ ਰੱਖਿਆ ਜੇ ਭਾਵੇਂ ਉਹ ਮੰਦਰ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ, ਉਹਨਾਂ 'ਤੇ ਗੁੰਬਦ ਬਣੇ ਨੇ ਗੁੰਬਦ। ਅੱਜ ਕੱਲ੍ਹ ਆਪਾਂ ਇਸ ਪਾਸੇ ਧਿਆਨ ਬਹੁਤ ਘੱਟ ਦਿੰਦੇ ਹਾਂ, ਗੁਰਦੁਆਰਿਆਂ ਦੀਆਂ ਬਹੁਤ ਸੁੰਦਰ ਇਮਾਰਤਾਂ ਬਣ ਗਈਆਂ, ਬੜੀ ਚੰਗੀ ਗੱਲ ਹੈ, ਬਣਨੀਆਂ ਚਾਹੀਦੀਆਂ ਨੇ, ਲੇਕਿਨ ਆਪਾਂ ਗੁੰਬਦ ਦੀ ਇੰਪੋਰਟੈਂਸ ਨੂੰ ਭੁੱਲ ਗਏ ਹਾਂ। ਜਿਹੜਾ ਗੁੰਬਦ ਹੈ ਇਹਦੀ ਵਿਸ਼ੇਸ਼ ਮਾਨਤਾ ਹੈ। ਗੁਰਮੁਖੋ, ਜਿੰਨੇ ਵੀ ਪੁਰਾਣੇ ਧਰਮ ਮੰਦਰ ਨੇ ਉਹਨਾਂ ਵਿੱਚ ਇੱਕ ਵਿਸ਼ੇਸ਼ ਤੌਰ 'ਤੇ ਗੁੰਬਦ ਬਣਿਆ ਗੁੰਬਦ। ਉਹ ਕਿਉਂ? ਅਸੀਂ ਆਮ ਕਰਕੇ, ਮੈਨੂੰ ਚੰਗੀ ਤਰ੍ਹਾਂ ਚੇਤੇ ਹੈ, ਆ ਮੰਜੀ ਸਾਹਿਬ ਹਾਲ ਬਣਿਆ ਨਾ, ਕਰੋੜਾਂ ਰੁਪਈਏ ਸਾਡੀ ਕੌਮ ਦੇ ਲੱਗੇ। ਆਮ ਲੋਕਾਂ ਕੋਲ ਇਹ ਅਲਾਮਾ ਸੁਣੀਦਾ ਸੀ, ਗਿਆਨੀ ਜੀ ਹਾਲ ਤਾਂ ਚੰਗਾ ਪਰ ਗੂੰਜਦਾ, ਇਹ ਆਮ ਅਲਾਮਾ ਸੀ। ਲੇਕਿਨ ਗੁਰਮੁਖੋ, ਗੁਰਦੁਆਰੇ ਦੀ ਇੱਕ ਵਿਸ਼ੇਸ਼ ਮਾਨਤਾ ਅਧਿਆਤਮਿਕ ਪੱਖ ਵਿੱਚ ਉਹਨੂੰ ਗੂੰਜਣਾ ਚਾਹੀਦਾ। ਜਿਹੜਾ ਗੁੰਬਦ ਹੈ, ਉਸ ਗੁੰਬਦ ਦੇ ਵਿੱਚ ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਲੈਂਦਾ, ਆਪ ਉਹ ਆਪਣੇ ਧਾਰਮਿਕ ਅਕੀਦੇ ਮੁਤਾਬਕ ਜਿਹੜੀ ਆਵਾਜ਼ ਹੈ ਉਹ ਗੁੰਬਦ ਨਾਲੋਂ ਟਕਰਾ ਕੇ ਵਾਪਸ ਆਉਂਦੀ ਹੈ। ਆਪਾਂ ਵਾਹਿਗੁਰੂ ਕਹੀਏ, ਆਪਾਂ ਓਮ ਕਹੀਏ, ਆਪਾਂ ਓਅੰਕਾਰ ਕਹੀਏ, ਸਾਡੇ ਮੁਸਲਮਾਨ ਭਰਾ ਅੱਲਾ ਹੂ ਕਹਿੰਦੇ ਨੇ, ਇਸ ਢੰਗ ਦੇ ਨਾਲ ਇਹ ਗੁੰਬਦ ਬਣਾਇਆ ਗਿਆ। ਜਦੋਂ ਉਹ ਆਵਾਜ਼ ਉਸ ਗੁੰਬਦ ਨਾਲ ਅੰਦਰੋਂ ਟਕਰਾ ਕੇ ਮਨੁੱਖ ਦੇ ਹਿਰਦੇ ਵਿੱਚ ਆਉਂਦੀ ਹੈ ਨਾ, ਤਾਂ ਮਨੁੱਖ ਦੇ ਅੰਦਰ ਕੋਈ ਤਬਦੀਲੀ ਆਉਂਦੀ ਹੈ। ਇੱਥੇ ਇੱਕ ਮੈਂ ਹੋਰ ਨਾਲ ਬੇਨਤੀ ਕਰਾਂ, ਆਮ ਵੀਰ ਸਾਨੂੰ ਥਾਂ ਥਾਂ 'ਤੇ ਸਵਾਲ ਕਰਦੇ ਨੇ, ਭੈਣਾਂ ਸਵਾਲ ਕਰਦੀਆਂ ਨੇ, ਗਿਆਨੀ ਜੀ ਉੱਥੇ ਜਕਾਰਾ ਨਹੀਂ ਛੱਡਦੇ। ਇਹ ਆਮ ਲੋਕਾਂ ਦਾ, ਸਾਡੇ 'ਤੇ ਕੋਮਨ ਸਵਾਲ ਹੈ। ਜਦੋਂ ਵੀ ਸਿੰਘ ਸਾਹਿਬ ਜਾਂਦੇ ਨੇ ਨਾ, ਅਤੇ ਕਹਿੰਦੇ ਗਿਆਨੀ ਜੀ ਜਕਾਰਾ ਮਨਾ ਕੀਤਾ ਉੱਥੇ, ਕਿਉਂ ਨਹੀਂ ਬੁਲਾਉਂਦੇ, ਕਿਸੇ ਦਾ ਦਬਾਅ? ਨਹੀਂ ਨਹੀਂ, ਇਹਦਾ ਭਾਵ ਇਹ ਹੈ ਕਿ ਜਦੋਂ ਗੁਰੂ ਕੇ ਰਾਗੀ ਸਿੰਘ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਗੁਰੂ ਕਾ ਹੁਕਮਨਾਮਾ ਲੈਣਗੇ, ਰਾਗੀ ਵੀਰ ਕੀਰਤਨ ਕਰਨਗੇ, ਅਤੇ ਜਿਹੜੀ ਉਹ ਆਵਾਜ਼ ਗੁੰਬਦ ਨਾਲ ਜਾ ਕੇ ਟਕਰਾਏਗੀ ਨਾ, ਹੋ ਸਕਦਾ ਸਾਡੇ ਹਿਰਦੇ ਨੂੰ ਛੋਹ ਜਾਏ ਅਤੇ ਸਾਡਾ ਜੀਵਨ ਬਦਲ ਜਾਏ। ਇਸ ਕਾਰਨ ਕਰਕੇ ਇਹ ਗੁੰਬਦ ਬਣਾਇਆ ਗਿਆ। ਇਹ ਬੜਾ ਲੰਮਾ ਇਹਦੀ ਵਿਚਾਰ ਹੈ। ਤਿੱਬਤ ਵਿੱਚ ਉਹਨਾਂ ਦੇ ਧਰਮ ਮੰਦਰ ਨੇ ਬੋਧੀ ਭਰਾਵਾਂ ਦੇ, ਜਿਵੇਂ ਹਿੰਦੂ ਮਤ ਵਿੱਚ ਤੁਸੀਂ ਟੱਲ ਵੇਖਦੇ ਹੋ, ਆਵਾਜ਼ ਪੈਦਾ ਹੋਣੀ, ਇਸੇ ਤਰ੍ਹਾਂ ਤਿੱਬਤ ਦੇ ਵਿੱਚ ਸੱਤ ਧਾਤਾਂ ਬਣਾ ਕੇ ਇਕੱਠੀਆਂ ਕਰਕੇ ਮਾਫ਼ੀ ਦੇਣੀ, ਇੱਕ ਭਾਂਡਾ ਬਣਾਇਆ ਜਾਂਦਾ, ਉਹਦੇ 'ਚ ਇੱਕ ਨਿੱਕਾ ਜਿਹਾ ਡੰਡਾ ਰੱਖਿਆ ਜਾਂਦਾ ਅਤੇ ਉਸ ਭਾਂਡੇ ਨੂੰ ਘੁਮਾਇਆ ਜਾਂਦਾ ਜਿਵੇਂ ਘੁਮਿਆਰ ਚੱਕ ਨੂੰ ਘੁਮਾਉਂਦੇ ਨੇ, ਅਤੇ ਸੱਤ ਗੇੜੇ ਕੱਢ ਕੇ ਇੱਕਦਮ ਉਹਨੂੰ ਠੋਕਰ ਮਾਰੀ ਜਾਂਦੀ ਹੈ। ਬੰਦਾ ਸਵਾਲ ਕਰਦਾ ਵੀ ਉਹਨਾਂ ਸੱਤ ਗੇੜਿਆਂ 'ਤੇ ਠੋਕਰ ਨਾਲ ਕੀ ਹੋਵੇਗਾ? ਦਰਅਸਲ ਇਹਨਾਂ ਦੇ ਪਿੱਛੇ ਅੰਤਰੀ ਪੱਖ ਹੈ ਵੀ ਕਿਸੇ ਢੰਗ ਦੇ ਨਾਲ ਉਹ ਆਵਾਜ਼ ਸਾਡੇ ਹਿਰਦੇ ਨੂੰ ਛੋਹ ਜਾਏ ਅਤੇ ਸਾਡਾ ਜੀਵਨ ਕਨਵਰਟ ਹੋ ਜਾਏ, ਸਾਡੀ ਜਿਹੜੀ ਜਿਹਨੂੰ ਆਪਾਂ ਗੁਰਬਾਣੀ 'ਚ ਕਹਿੰਦੇ ਕੁੰਡਲਨੀ ਸੁਰਜੀ ਸਤ ਸੰਗਤ ਸੰਗ ਪਰਮਾਨੰਦ ਗੁਰੂ ਮੁਖ ਮੱਚਾ, ਸਾਡੇ ਸਰੀਰ ਦੇ ਅੰਦਰ ਇੱਕ ਨਾੜੀ ਹੈ ਜਿਹਨੂੰ ਗੁਰੂ ਕੀ ਬਾਣੀ 'ਚ ਕੁੰਡਲਾ ਨਾੜੀ ਵੀ ਲਿਖਿਆ ਹੈ, ਜਿਹਨੂੰ ਪਯੰਗਮਾ ਨਾੜੀ ਵੀ ਲਿਖਿਆ ਹੈ। ਪ੍ਰਾਣਾਯਾਮ ਦੇ ਤਰੀਕੇ ਦੇ ਨਾਲ ਆਪਾਂ ਹਵਾ ਨੂੰ ਬੰਦ ਕਰਕੇ ਜਦੋਂ ਕੋਈ ਅਭਿਆਸੀ ਪੁਰਖ, ਕੋਈ ਅਭਿਆਸੀ ਭੈਣ ਆਪਣੀ ਕੁੰਡਲਨੀ ਸਿੱਧਿਆ ਕਰ ਲੈ ਤਾਂ ਉਹਦੇ ਅੰਦਰ ਦੇ ਖਿਆਲ, ਉਹਦੀ ਵਿਚਾਰਧਾਰਾ, ਉਹਦੀ ਸੋਚ ਬਦਲ ਜਾਂਦੀ ਹੈ। ਇਸ ਕਾਰਨ ਕਰਕੇ ਗੁਰਮੁਖ 1588 ਨੂੰ ਜਿਹੜੀ ਨਹੀਂ ਹੈ ਨਾ, ਇਹਦੇ ਬਾਰੇ ਸਾਡੇ ਇਤਿਹਾਸਕ ਵਿਦਵਾਨ ਵੀਰਾਂ ਦੀਆਂ ਦੋ ਰਾਇਆਂ ਹਨ। ਆਮ ਪ੍ਰਚਲਿਤ ਇਹ ਹੈ ਕਿ ਇਹਦਾ ਨੀਂਹ ਪੱਥਰ ਜਾਂ ਨੀਂਹ ਕਹਿ ਲਓ ਸਾਈ ਮੀਆਂ ਮੀਰ ਜੀ ਨੇ ਰੱਖੀ, ਇਹ ਪੰਥ ਪ੍ਰਕਾਸ਼ ਵੀ ਤਵਾਰੀਖ ਵਿੱਚ ਅੰਕਿਤ ਹੈ। ਦੂਸਰੀ ਰਾਏ ਸਾਡੇ ਵਿਦਵਾਨਾਂ ਦੀ ਇਹ ਹੈ, ਜਿਵੇਂ ਗੁਰੂ ਪ੍ਰਤਾਪ ਗ੍ਰੰਥ ਜੀ ਦੀ ਕਥਾ ਅਸੀਂ ਰੋਜ਼ਾਨਾ ਗੁਰਦੁਆਰੇ ਸਭਾਵਾਂ 'ਚ ਕਰਦੇ ਹਾਂ, ਗੁਰੂ ਪ੍ਰਤਾਪ ਗ੍ਰੰਥ ਵਿੱਚ ਇਸੇ ਤਰ੍ਹਾਂ ਗੁਰੂ ਬਿਲਾਸ ਪਾਤਸ਼ਾਹ 6ਵੀਂ ਦੇ ਵਿੱਚ ਅਤੇ ਸੱਚਖੰਡ ਵਾਸੀ ਗਿਆਨੀ ਕਿਰਪਾਲ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਨੇ, ਗਿਆਨੀ ਕਿਰਪਾਲ ਸਿੰਘ ਜੀ ਨੇ ਜਿਹੜਾ ਹਰਿਮੰਦਰ ਸਾਹਿਬ ਦਾ ਇਤਿਹਾਸ ਲਿਖਿਆ ਉਹਦੇ ਵਿੱਚ ਉਹਨਾਂ ਲਿਖਿਆ ਵੀ ਇਹਦੀ ਨੀਂਹ ਗੁਰੂ ਪੰਚਮ ਪਾਤਸ਼ਾਹ ਜੀ ਨੇ ਰੱਖੀ, ਗੁਰੂ ਪ੍ਰਤਾਪ ਨੇ ਗੁਰੂ ਬਿਲਾਸ ਪਾਤਸ਼ਾਹ 6ਵੀਂ ਨੇ, ਔਰ ਸੰਪਰਦਾਵਾਂ ਦੇ ਮੁਤਾਬਕ ਗੁਰੂ ਪੰਚਮ ਪਾਤਸ਼ਾਹ ਨੇ ਨਹੀਂ ਰੱਖੇ, ਔਰ ਗਿਆਨੀ ਗਿਆਨ ਸਿੰਘ ਦੀ ਵਿਚਾਰਧਾਰਾ ਮੁਤਾਬਕ, ਪੰਥ ਪ੍ਰਕਾਸ਼ ਮੁਤਾਬਕ, ਤਵਾਰੀ ਖਾਲਸਾ ਮੁਤਾਬਕ ਇਹਦੀ ਨੀਂਹ ਸਾਈ ਮੀਆਂ ਮੀਰ ਨੇ ਰੱਖੀ, ਔਰ ਅੰਗਰੇਜ਼ ਖੋਜੀਆਂ ਦੇ ਮੁਤਾਬਕ ਜੋ ਸਾਡਾ ਇਤਿਹਾਸ ਹੈ ਉਹਦੇ ਮੁਤਾਬਕ ਇਹਦੀ ਨੀਂਹ ਸਾਈ ਮੀਆਂ ਮੀਰ ਨੇ ਰੱਖੀ। ਭਾਵੇਂ ਸਾਈ ਨੇ ਰੱਖੀ ਹੈ, ਭਾਵੇਂ ਗੁਰੂ ਪੰਚਮ ਪਾਤਸ਼ਾਹ ਨੇ ਰੱਖੀ ਹੈ, ਅਤੇ ਨਿਸ਼ਾਨਾ ਕੀ ਹੈ, ਇਸ ਹਰਿਮੰਦਰ ਵਿੱਚ ਆ ਕੇ ਕੇਵਲ ਅਤੇ ਕੇਵਲ ਹਰੀ ਦੀ ਗੱਲ ਕਰਨੀ ਹੈ। ਆਮ ਤੁਸੀਂ ਵੇਖਿਆ ਜੇ ਸਾਡੇ 'ਚ ਬੜਾ ਕਮਜ਼ੋਰ ਪੱਖ ਆ ਰਿਹਾ ਹੈ, ਔਰ ਗੁਰੂ ਕਿਤੇ ਸਾਨੂੰ ਕਿਰਪਾ ਕਰਕੇ ਇਸ ਪਾਸੇ ਤੋਂ ਸੁਚੇਤ ਕਰੇ। ਰਾਗੀ ਕੀਰਤਨ ਕਰਦੇ ਨੇ ਆਮ ਲੋਕ, ਇੱਕ ਪੰਕਤੀ ਪੜ੍ਹ ਕੇ ਅਤੇ ਗੱਲਾਂ ਕਰਕੇ ਟਾਈਮ ਪਾਸ ਕੀਤਾ ਅਤੇ ਆਪਣੇ ਘਰ ਨੂੰ ਜਾਂਦੇ ਬਣੇ। ਗੱਲਾਂ ਤਾਂ ਗੁਰਮੁਖ ਆਪਾਂ ਆਮ ਵੀ ਕਰਦੇ ਹਾਂ, ਸੁਣਦੇ ਹਾਂ। ਉਪਰਾਲਾ ਕਰਿਆ ਕਰੋ ਵੀ ਜਿਵੇਂ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਨਾ, ਨਰੋਲ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ ਜਾਏ, ਰਾਗਾਂ 'ਚ ਕੀਤਾ ਜਾਏ, ਤਾਲ ਵਿੱਚ ਕੀਤਾ ਜਾਏ। ਨਮਸਕਾਰ ਉਹਨਾਂ ਰਾਗੀ ਸਿੰਘਾਂ ਨੂੰ ਜਿਹੜੇ ਰਾਗਾਂ ਦੇ ਮੁਤਾਬਕ ਕੀਰਤਨ ਕਰਦੇ ਨੇ, ਅਤੇ ਨਮਸਕਾਰ ਉਹਨਾਂ ਗੁਰੂ ਕੇ ਸਿੱਖਾਂ ਭੈਣਾਂ ਅਤੇ ਵੀਰਾਂ ਨੂੰ ਜਿਹੜੇ ਕੀਰਤਨ ਦੀ ਮਰਿਆਦਾ ਮੁਤਾਬਕ ਨਰੋਲ ਅਮਰ ਦੀਆਂ ਘੁੱਟਾਂ ਭਰਦੇ ਨੇ। ਬੜਾ ਗਲਤ ਰਿਵਾਜ਼ ਚੱਲਿਆ ਹੁਣ, ਇੱਕ ਸ਼ਬਦ ਦੀ ਟੇਕ ਲੈ ਕੇ ਇੱਕ ਪੰਕਤੀ ਪੜ੍ਹੀ ਅਤੇ ਮੁੜ ਕੇ ਆਮ ਦੁਨਿਆਵੀ ਗੱਲਾਂ, ਮੈਂ ਗਿਆ ਸਾਂ, ਮੈਂ ਆਇਆ ਸਾਂ ਅਤੇ ਟਾਈਮ ਪਾਸੇ ਕੀਤਾ, ਇਹ ਗੁਰਮੁਖੋ ਕੀਰਤਨ ਦੀ ਮਰਿਆਦਾ ਨਹੀਂ। ਕੀਰਤਨ ਕੇਵਲ ਅਤੇ ਕੇਵਲ ਗੁਰੂ ਕੀ ਬਾਣੀ ਦਾ ਹੋਵੇ, ਦੁਨਿਆਵੀ ਗੱਲਾਂ ਦੀ ਚਰਚਾ ਕੀਰਤਨ ਵਿੱਚ ਨਾ ਹੋਵੇ, ਕਿਉਂਕਿ ਸਾਨੂੰ ਹਦਾਇਤ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਇੱਕ ਇਹ ਦਿਹਾੜਾ ਹੈ ਅਤੇ ਦੂਜਾ ਜਿਹਨੂੰ ਆਪਾਂ ਟੁੱਟੀ ਗੰਢੀ ਕਹਿੰਦੇ ਹਾਂ, ਉਹ ਵੀ ਘਟਨਾ ਅੱਜ ਦੇ ਦਿਹਾੜੇ ਨਾਲ ਸੰਬੰਧਿਤ ਹੈ। ਇਹਦੇ ਬਾਰੇ ਵੀ ਦੋ ਰਾਇਆਂ ਨੇ। ਗੁਰੂ ਪ੍ਰਤਾਪ ਦੇ ਮੁਤਾਬਕ, ਆਮ ਲੋਕਾਂ ਦੇ ਕਹਿਣ ਮੁਤਾਬਕ ਇਹ ਘਟਨਾ ਵਿਸਾਖ ਵਿੱਚ ਵਾਪਰੀ, ਲੇਕਿਨ ਭੱਟਾਂ ਦੀਆਂ ਵਹੀਆਂ ਮੁਤਾਬਕ, ਪਿਆਰਾ ਸਿੰਘ ਪਦਮ ਦੇ ਮੁਤਾਬਕ, ਸਾਡੇ ਵਡੇਰਿਆਂ ਦੇ ਇਹ ਮੇਲਾ ਮਨਾਉਣ ਮੁਤਾਬਕ ਇਹ ਘਟਨਾ ਨੱਤੀ ਪੋਹ ਨੂੰ ਹੋਈ। ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਬੇਨਤੀ ਕਰਾਂ, ਕਿਉਂਕਿ ਆਪਾਂ ਬਦਾਵੇ ਪਾਟਣ ਦੀ ਗੱਲ ਕਹਿ ਰਹੇ ਹਾਂ। ਆਮ ਲੋਕਾਂ ਦੇ ਕਹਿਣ ਮੁਤਾਬਕ ਮਾਝੇ ਦੇ ਕੁਝ ਮਨੁੱਖਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਬਦਾਵਾ ਦਿੱਤਾ। ਇਹ ਆਮ ਲੋਕਾਂ ਦੀ ਗਾਥਾ ਹੈ, ਆਮ ਲੋਕਾਂ ਦੀ, ਅਤੇ ਉਹਨਾਂ ਸੁਣੀ ਕਿੱਥੋਂ? ਜਿਹੜੇ ਤਵਿਆਂ ਵਾਲੇ ਰਿਕਾਰਡ ਨੇ ਸਰ, ਤਵਿਆਂ ਵਾਲੇ ਰਿਕਾਰਡ, ਉੱਥੇ ਕਿਤੇ ਬਸਮਝ ਬੰਦੇ ਨੇ ਇਹ ਰਿਕਾਰਡ ਬਣਾ ਦਿੱਤਾ ਅਤੇ ਆਪਾਂ ਉਹ ਸੁਣ ਕੇ ਮੰਨਣ ਲੱਗ ਪਏ। ਦਰ ਅਸਲ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਅਤੇ ਮਜੀਠੇ 'ਤੇ ਰਹਿਣ ਵਾਲਾ ਬਾਬੇ ਸਾਲੋ ਦਾ ਪੋਤਰਾ ਦੁਨੀ ਚੰਦ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਰਖ ਕੀਤੀ ਅਤੇ ਵਿਚਾਰਾ ਫੇਲ ਹੋ ਗਿਆ, ਆਪਣੇ ਚਾਰ ਪੰਜ ਸਾਥੀਆਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਚੋਰੀ ਭੱਜਿਆ। ਜਿਹੜਾ ਚੋਰੀ ਭੱਜਦਾ ਨਾ, ਉਹਦਾ ਮੌਕਾ ਤਾੜਦਾ ਵੀ ਕਦੋਂ ਦਾ ਲੱਗੇ, ਲਿਖ ਕੇ ਕਦੋਂ ਦੇਵੇਗਾ, ਲਿਖ ਕੇ ਨਹੀਂ ਦਿੱਤਾ। ਇਹ ਬਿਲਕੁਲ ਸੱਚ ਹੈ ਵੀ ਉਹ ਦੁਨੀ ਚੰਦ ਬਾਬੇ ਸਾਲੋ ਦਾ ਪੋਤਰਾ, ਜਿਹਦੇ ਨਾਮ ਨਾਲ ਸਾਡੇ ਇਤਿਹਾਸ ਵਿੱਚ ਮਸੰਦ ਸ਼ਬਦ ਲਿਖਿਆ ਹੈ, ਉਹ ਆਨੰਦਪੁਰ ਸਾਹਿਬ ਤੋਂ ਚੋਰੀ ਦੌੜਿਆ ਆਪਣੇ ਸਾਥੀਆਂ ਦੇ ਸਮੇਤ। ਇਹਦੇ ਦੌੜਨ ਦਾ ਕਾਰਨ ਥੋੜ੍ਹਾ ਜਿਹਾ ਇਹ ਵੀ ਇੱਕ ਪੱਖ ਖਿਆਲ ਕਰਿਆ ਜੇ, ਜਦੋਂ ਸੂਈਆਂ ਨੇ ਖਬਰ ਦਿੱਤੀ ਵੀ ਪਾਤਸ਼ਾਹ ਪਹਾੜੀ ਰਾਜਿਆਂ ਨੇ ਹਮਲਾ ਕਰਨਾ ਅਤੇ ਆਪਾਂ ਨੂੰ ਜਵਾਬੀ ਪ੍ਰਬੰਧ ਕਰਨਾ ਚਾਹੀਦਾ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਗੁਰਸਿੱਖੋ ਗੁਰਮੁਖੋ ਘਬਰਾਉਣ ਦੀ ਲੋੜ ਕੋਈ ਨਹੀਂ, ਉਹਨਾਂ ਦਾ ਹਾਥੀ ਆਵੇਗਾ ਅਤੇ ਆਪਣੇ ਕੋਲ ਵੀ ਹਾਥੀ ਹੈ। ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਹਾਥੀ ਦੀ ਗੱਲ ਕਰਦੇ, ਇੱਥੇ ਤਾਂ ਘੋੜੇ ਵੀ ਫਿਰੀ ਛੱਡ ਗਏ ਨੇ। ਮੇਰੇ ਪਾਤਸ਼ਾਹ ਕਹਿੰਦੇ ਭਾਈ ਆਪਣਾ ਦੁਨੀ ਚੰਦ ਹਾਥੀ ਤੋਂ ਘੱਟ ਨਹੀਂ, ਕਿਉਂਕਿ ਖੁਰਾਕ ਬੜੀ ਖਾਂਦਾ ਸੀ, ਸਰੀਰ ਬੜਾ ਤਗੜਾ ਸੀ ਉਹਦਾ। ਜਦੋਂ ਦੁਨੀ ਚੰਦ ਨੇ ਸੁਣਿਆ ਨਾ, ਰਫੂ ਚੱਕਰ ਹੋ ਗਿਆ। ਉਹਦਾ ਕਾਰਨ ਗੁਰਮੁਖੋ ਇਹ ਪ੍ਰਤੀਤ ਹੁੰਦਾ ਹੈ ਕਿ ਦੁਨੀ ਚੰਦ ਗੁਰੂ ਦੇ ਕੋਲ ਤਾਂ ਰਿਹਾ ਪਈ, ਗੁਰੂ ਦੀ ਮੰਨੀ ਨਹੀਂ ਉਹਨੇ, ਮੰਨਣ ਤੋਂ ਭਾਵ ਨੇ ਅੰਮ੍ਰਿਤ ਨਹੀਂ ਛਕਿਆ। ਜਿਵੇਂ ਆਪਾਂ ਵੀ ਆਉਂਦੇ ਹਾਂ ਨਾ, ਕਈ ਲੋਕਾਂ ਨੂੰ ਆਖੀਦਾ ਵੀ ਗੁਰਮੁਖੋ ਅੰਮ੍ਰਿਤ ਛਕੋ, ਕਹਿੰਦੇ ਗਿਆਨੀ ਜੀ ਮਨ ਸਾਫ ਚਾਹੀਦਾ। ਮੈਂ ਕਿਹਾ ਸਦਕੇ ਜਾਵਾਂ ਤੇਰੇ, ਵੀ ਤੇਰਾ ਮਨ ਸਾਫ ਹੈ। ਇਹਦਾ ਭਾਵ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਿਆ ਅਤੇ ਉਹਨਾਂ ਦੇ ਮਨ ਵਿੱਚ ਫਰਕ ਸੀ ਵੀ ਤੇਰਾ ਤਾਂ ਸਾਫ ਹੋ ਗਿਆ, ਪਤਾ ਨਹੀਂ ਤੂੰ ਫਨਾਇਲ ਨਾਲ ਧੋਤਾ ਆਪਣੇ ਮਨ ਨੂੰ, ਜਾਂ ਕੋਈ ਹੋਰ ਪਾਣੀ ਦੀਆਂ ਚਾਰ ਬਾਲਟੀਆਂ ਰੋੜੀਆਂ ਹੋਣਗੀਆਂ। ਉਹ ਭਲਿਆ, ਇਹ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਬਾਲਕ ਨੇ ਆਪ ਛਕਿਆ ਹੈ। ਸਾਡੇ ਪੂਜਣ ਯੋਗ ਮਾਤਾ ਗੁਜਰ ਕੌਰ ਜੀ ਨੇ ਛਕਿਆ ਹੈ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਜੀਤ ਕੌਰ ਜੀ ਨੇ ਛਕਿਆ ਹੈ, ਅਤੇ ਇਹ ਅੰਮ੍ਰਿਤ ਇੰਨਾ ਬਕੀਮਤ ਹੈ। ਜਦੋਂ ਮੇਰੇ ਪਾਤਸ਼ਾਹ ਨੇ ਅੰਮ੍ਰਿਤ ਛਕਿਆ ਅਤੇ ਬਾਬਾ ਦਇਆ ਸਿੰਘ ਕਹਿਣ ਲੱਗਾ, ਮਹਾਰਾਜ ਹੈ ਤਾਂ ਗੁਸਤਾਖੀ ਮੇਰੀ, ਪਰ ਬੇਨਤੀ ਇਉਂ ਹੈ ਕਿ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ, ਸਿਰ ਦੇ ਕੇ, ਅਤੇ ਤੁਸੀਂ ਗੁਰੂ ਹੋ ਅਤੇ ਵੱਡਿਆਂ ਦਾ ਨਿਉਂਦਾ ਵੀ ਵੱਡਾ ਹੁੰਦਾ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘਾ ਤੁਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਅਤੇ ਮੈਂ ਪਰਿਵਾਰ ਦਿਆਂਗਾ ਪਰਿਵਾਰ। ਉਹਨਾਂ ਭਰਾਵਾਂ ਨੂੰ ਬੇਨਤੀ ਵੀ ਇਸ ਅੰਮ੍ਰਿਤ ਦੀ ਕੀਮਤ ਜਾਣਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ, ਜਿਹਨੇ ਇਸ ਅੰਮ੍ਰਿਤ ਦੇ ਬਦਲੇ ਆਪਣਾ ਪਰਿਵਾਰ ਵੀ ਵਾਰ ਦਿੱਤਾ, ਅਤੇ ਤੂੰ ਕਹਿੰਦਾ ਵੀ ਮੇਰਾ ਮਨ ਸਾਫ ਹੈ। ਗੁਰੂ ਕਾ ਸਿੱਖ ਉਹ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨੇ, ਗੁਰੂ ਦੇ ਹੁਕਮ ਦੀ ਪਾਲਣਾ ਕਰੇ। ਮੈਂ ਇਸ ਪਾਸੇ ਨਾ ਜਾਵਾਂ, ਬਾਬੇ ਦੁਨੀ ਚੰਦ ਦੇ ਉੱਥੋਂ ਆਉਣ ਕਰਕੇ ਇਹ ਕਲੰਕ ਕਿਸੇ ਇਲਾਕੇ ਨਾਲ ਜੁੜ ਗਿਆ, ਅਤੇ ਜਿਹੜੀ ਅੱਜ ਦੀ ਘਟਨਾ ਜਿਹਦੇ ਬਾਰੇ ਆਪਾਂ ਪੜ੍ਹਦੇ ਅਤੇ ਸੁਣਦੇ, ਜਿਹਨੂੰ ਆਪਾਂ ਮੇਲਾ ਲੱਗਣਾ ਬੜਾ ਤਗੜਾ ਮੁਕਤਸਰ ਸਾਹਿਬ, ਉਹ ਘਟਨਾ ਇਉਂ ਹੈ ਵੀ ਬਾਬਾ ਲੰਗਾਹ ਜੀ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ੇ ਹੋਏ 94 ਸਿੱਖਾਂ ਵਿੱਚੋਂ ਹੋਏ ਨੇ ਬਾਬਾ ਲੰਗਾਹ ਝਬਾਲ ਵਾਲੇ। ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਮਾਤਾ ਭਾਗ ਕੌਰ ਜੀ ਹੋਏ ਨੇ। ਇੱਕ ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਆਮ ਭੈਣਾਂ ਅਤੇ ਵੀਰਾਂ ਕੋਲ ਇੱਕੋ ਲਫ਼ਜ਼ ਸੁਣਿਆ, ਮਾਈ ਭਾਗੋ, ਰੱਬ ਦਾ ਵਾਸਤਾ ਨਾ ਕਿਹਾ ਕਰੋ। ਮਾਈ ਭਾਗੋ ਇੱਕ ਸਾਡੇ ਘਰ ਭਾਂਡੇ ਮੰਨਣ ਵਾਲੀ ਔਰਤ ਨਹੀਂ, ਅਸੀਂ ਘਰਾਂ 'ਚ ਬੀਬੀਆਂ ਰੱਖੀਆਂ ਅਤੇ ਸਤਿਕਾਰ ਨਾਲ ਬੁਲਾਈਦਾ ਹੈ। ਅਤੇ ਇੱਕ ਮਹਾਨ ਸ਼ਖਸ਼ੀਅਤ ਬੰਦਗੀ ਵਾਲੀ ਪੁੱਜੀ ਰੂਹ ਉਹਦਾ ਅੱਧਾ ਨਾਂ ਲੈਣਾ ਇਹ ਬਹੁਤ ਵੱਡਾ ਗੁਨਾਹ ਹੈ। ਅੰਮ੍ਰਿਤਧਾਰੀ ਬੱਚਾ ਵੀ ਹੋਵੇ ਨਾ ਉਹਦਾ ਅੱਧਾ ਨਾਂ ਨਹੀਂ ਲਈਦਾ, ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮੋਹਰ ਲੱਗੀ ਹੈ ਕੌਰ ਅਤੇ ਬਖਸ਼ਿਸ਼ ਦੀ। ਭਾਵੇਂ ਉਹ ਬੱਚਾ 2.5 ਸਾਲ ਦਾ ਹੋਵੇ ਅਤੇ ਭਾਵੇਂ 5 ਸਾਲ ਦਾ ਹੋਵੇ, ਨਾਲ ਕੌਰ ਲਾਇਆ ਕਰੋ ਅਤੇ ਨਾਲ ਸਿੰਘ ਲਾਇਆ ਕਰੋ। ਮਾਤਾ ਭਾਗ ਕੌਰ ਜੀ, ਮਾਤਾ ਭਾਗ ਕੌਰ ਜੀ ਦੇ ਪੇਕੇ ਚਵਾਲ ਨਗਰ ਸਨ, ਸਹੁਰੇ ਉਹਨਾਂ ਦੇ ਪੱਟੀ ਨਗਰ ਸਨ, ਜਿਹੜੀ ਆ ਤਰਨ ਤਾਰਨ ਜ਼ਿਲ੍ਹੇ ਵਿੱਚ ਹੁਣ ਤਹਿਸੀਲ ਹੈ, ਜਿਹਨੂੰ ਨੌਲੱਖੀ ਪੱਟੀ ਵੀ ਆਪਾਂ ਕਹਿੰਦੇ ਹਾਂ। ਇਸ ਪੱਟੀ ਨਗਰ ਵਿੱਚ ਮਾਤਾ ਭਾਗ ਕੌਰ ਜੀ ਸਰਦਾਰ ਨਿਧਾਨ ਸਿੰਘ ਵੜੈਚ ਨਾਲ ਵਿਆਹੇ ਹੋਏ ਸਨ, ਵੜੈਚ ਉਹਨਾਂ ਦੀ ਗੋਦ ਸੀ। ਅਤੇ ਮਾਤਾ ਭਾਗ ਕੌਰ ਦੇ ਸਹੁਰੇ ਦਾ ਨਾਮ ਸੀ ਬਾਬਾ ਦੇਸ ਰਾਜ। ਭਾਈ ਨਿਧਾਨ ਸਿੰਘ, ਨਿਧਾਨ ਸਿੰਘ ਦੇ ਵੱਡੇ ਭਰਾ ਨਾਂ ਸੀ ਸੁਲਤਾਨ ਸਿੰਘ। ਇਹ ਦੋ ਭਰਾ ਸਨ, ਸੁਲਤਾਨ ਸਿੰਘ ਅਤੇ ਨਿਧਾਨ ਸਿੰਘ। ਇਹਨਾਂ ਦੇ ਪਿਤਾ ਜੀ ਗੁਜਰ ਗਏ। ਅਤੇ ਜਿਵੇਂ ਸਾਡੇ ਸਮਾਜ ਵਿੱਚ ਰਿਵਾਜ ਹੈ, ਉਸ ਰਿਵਾਜ ਦੇ ਤਹਿਤ ਬਾਬੇ ਦੇਸ ਰਾਜ ਦਾ ਸਤਾਰੀਆ ਕੀਤਾ ਗਿਆ। ਮਾਤਾ ਭਾਗ ਕੌਰ ਦੇ ਪੇਕਿਆਂ ਤੋਂ ਭਾਈਚਾਰਾ ਆਇਆ, ਸਤਾਰੀਏ ਦੀ ਰਸਮ ਪੂਰੀ ਹੋਈ। ਅਤੇ ਗੁਰੂ ਕਾ ਸਿੱਖ ਜਦੋਂ ਵੀ ਗੱਲ ਕਰੇਗਾ, ਗੁਰੂ ਦੀ ਗੱਲ ਤਾਂ ਲਾਜ਼ਮੀ ਕਰੇਗਾ ਨਾ, ਅਤੇ ਜੇ ਨਹੀਂ ਕਰਦਾ ਤਾਂ ਫਿਰ ਗੁਰੂ ਕਾ ਕਾਹਦਾ ਹੋਇਆ। ਗੁਰੂ ਕਾ ਸਿੱਖ ਕੋਈ ਵੀ ਕਰਮ ਕਰੇ ਤਾਂ ਗੁਰਮੁਖੋ ਉਦੋਂ ਗੁਰਦੇਵ ਨੂੰ ਭੁੱਲਿਆ ਨਾ ਕਰੋ। ਕਿਉਂ? ਜਿੱਥੇ ਗੁਰੂ ਪਾਤਸ਼ਾਹ ਨੂੰ ਚੇਤੇ ਕਰਾਂਗੇ ਉੱਥੇ ਵਿਘਨ ਹੀ ਨਹੀਂ ਪੈਂਦਾ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਨਾਂ ਲਿਆ ਜਾਏਗਾ ਉੱਥੇ ਭਲਾ ਵਿਘਨ ਕਿਵੇਂ ਪਏਗਾ? ਭੋਗ ਪਿਆ, ਭਾਈਚਾਰਾ ਬੈਠਾ ਹੈ, ਅਤੇ ਮਾਤਾ ਭਾਗ ਕੌਰ ਜੀ ਬਹੁਤ ਅਮੀਰ ਪਰਿਵਾਰ ਨਸਬੰਧ ਸਨ, ਬਹੁਤ ਅਮੀਰ ਪਰਿਵਾਰ ਸੀ ਇਹਨਾਂ ਦਾ। ਪੜ੍ਹ ਕੇ ਤੁਸੀਂ ਹੈਰਾਨ ਹੋ ਜਾਓਗੇ। ਅਸੀਂ ਪੱਟੀ ਸ਼ਹਿਰ ਦੇ ਨਾਲ ਇੱਕ ਲਫ਼ਜ਼ ਵਰਤਦੇ ਹਾਂ, ਨੌ ਲੱਖੀ ਪੱਟੀ। ਨੌ ਲੱਖੀ ਪੱਟੀ ਇਹਨੂੰ ਤਾਂ ਕਹੀਦਾ ਹੈ ਕਿ ਪੱਟੀ ਦੇ ਚੌਧਰੀ ਉਹ ਜ਼ਮਾਨੇ ਵਿੱਚ ਸਰਕਾਰ ਨੂੰ 9 ਲੱਖ ਰੁਪਈਆ ਮਾਮਲਾ ਭਰਦੇ ਸਨ, ਜਿਹਨੂੰ ਆਪਾਂ ਟੈਕਸ ਕਹਿਣ ਲੱਗ ਪਏ ਹਾਂ। 3 ਲੱਖ ਰੁਪਈਆ ਚਵਾਲ ਦੇ ਚੌਧਰੀ ਤਾਰਦੇ, 3 ਲੱਖ ਰੁਪਈਆ ਨਸ਼ਹਿਰੇ ਢਾਲੇ ਦੇ ਚੌਧਰੀ ਟਾਲ ਸੋ ਤਾਰਦੇ। ਇਸ ਕਾਰਨ ਕਰਕੇ ਪੱਟੀ ਦੇ ਨਾਮ ਦੇ ਨਾਲ ਅਸੀਂ 9 ਲੱਖੀ ਲਫ਼ਜ਼ ਬੋਲਦੇ ਹਾਂ। ਮਾਤਾ ਭਾਗ ਕੌਰ ਦੇ ਪੇਕੇ 3 ਲੱਖ ਰੁਪਈਆ ਸਰਕਾਰ ਨੂੰ ਟੈਕਸ ਦਿੰਦੇ ਸਨ, ਅਤੇ ਕਿੰਨੇ ਅਮੀਰ ਹੋਣਗੇ। ਪਰ ਸਦਕੇ ਜਾਵਾਂ ਉਸ ਮਾਤਾ ਭਾਗ ਕੌਰ ਦੇ ਪਰਿਵਾਰ ਦੇ ਅਤੇ ਮਾਤਾ ਭਾਗ ਕੌਰ ਦੇ ਇੰਨੀ ਮਾਇਆ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਗੁਰੂ ਨਹੀਂ ਭੁੱਲਦਾ। ਨਹੀਂ ਤਾਂ ਆਪਣੇ ਕੋਲ 4 ਪੈਸੇ ਆ ਜਾਣ ਅਤੇ ਆਪਾਂ ਗੁਰੂ ਨੂੰ ਭੁਲਾ ਦੇਣੇ, ਬਦਕਿਸਮਤੀ ਜੀ ਸਾਡੀ। ਤਾਂ ਹੀ ਉਹ ਤਾਂ ਗੁਰਬਾਣੀ 'ਚ ਪੜ੍ਹਦੇ ਹਾਂ, ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨ ਹੋਈ। ਮਾਇਆ ਦੀ ਪਾ ਹੀ ਇਹੋ ਜਿਹੀ ਹੈ। ਕਈ ਬੰਦੇ ਕਹਿੰਦੇ ਗਿਆਨੀ ਜੀ ਰੱਬ ਭੁੱਲਦਾ ਕਿਉਂ ਹੈ? ਉਹਦਾ ਜਵਾਬ ਗੁਰਮੁਖੋ ਇਹ ਹੈ, ਆਪਾਂ 2 ਰੁਪਈਏ ਦੀ ਮਾਇਆ ਪੱਗ ਨੂੰ ਲਵਾ ਲਈਏ ਨਾ ਚੌਲਾਂ ਦੀ ਪਿੱਛ, ਅਤੇ ਪੱਗ ਆਕੜ ਜਾਂਦੀ ਹੈ। ਅੱਗੇ ਰਿਵਾਜ ਹੁੰਦਾ ਸੀ ਮਾਇਆ ਲਵਾਉਣ ਦਾ, ਅਤੇ ਜੇ 2 ਰੁਪਈਏ ਦੀ ਮਾਇਆ ਨਾਲ ਕੱਪੜਾ ਆਕੜ ਜਾਂਦਾ ਅਤੇ ਜਿਹਦਾ ਬੈਂਕ ਬੈਲੈਂਸ ਵੱਧ ਹੈ ਉਹਨੇ ਵੀ ਆਕੜਨਾ ਹੀ ਆ ਨਾ ਫਿਰ। ਇਹ ਗੱਲ ਯਾਦ ਰੱਖਣੀ, ਜਿਹੜਾ ਆਕੜ ਜਾ ਉਹ ਮਰ ਜਾਂਦਾ। ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ ਅਤੇ ਉਹਦੇ ਪਿੰਡੇ ਨੂੰ ਟੋਈਦਾ ਅਤੇ ਆਪਾਂ ਆਨੇ ਅਜੇ ਗਰਮ ਹੈ, ਡਾਕਟਰ ਸਾਹਿਬ ਨੂੰ ਬੁਲਾਓ ਵੀ ਸ਼ਾਇਦ ਠੀਕ ਹੋ ਜਾਏ, ਅਤੇ ਜਦੋਂ ਆਕੜ ਜਾਏ ਅਤੇ ਆਪਾਂ ਕਹਿੰਦੇ ਉਹ ਕੱਪੜਾ ਪਾ ਲਓ ਅਤੇ ਭੈਣਾਂ ਭਰਾਵਾਂ ਨੂੰ ਫੋਨ ਕਰੋ ਤਾਂ ਕਿ ਟਾਈਮ ਨਾਲ ਇਹਨੂੰ ਕੱਢਿਆ ਜਾਏ। ਆਕੜਨਾ ਮਰੇ ਦੀ ਨਿਸ਼ਾਨੀ ਹੈ। ਗੁਰੂ ਕਿਰਪਾ ਕਰੇ, ਸਾਨੂੰ ਮਾਇਆ ਤਾਂ ਚਾਹੀਦੀ ਪਰ ਮਾਇਆ ਨਾਲ ਸਾਡੇ ਅੰਦਰ ਆਕੜ ਨਾ ਆਵੇ ਸਾਡੇ 'ਤੇ। ਗੁਰੂ ਕਿਰਪਾ ਕਰੇ, ਜਿਵੇਂ ਰਾਜੇ ਜਨਕ ਦੀ ਅਵਸਥਾ ਸੀ, ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। माया है, लेकिन गुरु वाले पासे नूं मुख होण करके राजा जनक भी गुरमुख बनिया रहा। माया तो उहदा मन उदास रहा, रौह विचार उस भोग दे मौके ते माता भाग कौर दे भरा उहदा नाम सी सरदार भाग सिंह, बड़ी चलदी सी उहदी, कहिंदे भाग सिंह आपां गुरु के हाँ ते आपां नूं सतगुरु पातशाह वास्ते भी कुछ कर चारा करना चाहिए है। कहिंदे हुकम करो। सारे भाईचारे ने एक राय होकर सुझा दिता भाग सिंह, सतगुरु पातशाह दे साहिबजादे शहीद हो गए, माता जी शहीद हो गए, हजूर नूं आनंदपुर साहब छड़ना पिया, असीं तुहानूं बेनती करदे कि किसे ढंग नाल सरकार दा ते गुरदेव दा सुलह हो जाए, ये तुसीं कर सकदे हो। जदों ये भाईचारे ने गल की, सरदार भाग सिंह ने अपने भाईचारे की इस राय के अगे सिर झुकाया ते नाल दे कहन लगे, भाग सिंह जिंदगी का कोई भरोसा नहीं, नेक कम करदिया देरी नहीं लाई दी, मता पिंड जा के तेनू भुल जाए जा होर दिन लेट हो जाए, असी राय देने भी आप इतों ही गुरदेव वाले पासे नू चाले पाईए, साड़ी राय है। सरदार भाग सिंह ने इस गल नू स्वीकार किया। भाणा रब दा कि माता भाग कौर दे कर संतान नहीं सी, बच्चा नहीं सी, ते जदों माता भाग कौर दे परिवार दे मैंबर, माता भाग कौर दे सगे भरावां दा नां सी भाग सिंह ते दलबाग सिंह, माता भाग कौर दे चाचे दे पुत्रां दा नाम इतिहास में लिखिया है कर बारा सिंह ते गंडा सिंह, ये चारे भरा होर भाईचारे दे गुरमुख प्यारे, ये कलगीधर पातशाह महाराज वाले पासे नूं चलन लगे ते माता भाग कौर कहन लगी, वीर मम्मी तुहाडी भैण आ ते मैनू नाल लै चलो। विच्चों एक बोलिया, सच भैण असीं गुरु पातशाह महाराज के चरणों में आ के बेनती करांगे, भैण तेरे घर गुरदेव पुत्र की दात बख्शण। इउं भैणा भरावां की राय के नाल जिथे गुरमुख प्यारे बद चले तो माता भाग कौर भी चल पई। रामे आने की ढाब है मालवे के इलाके च, इतिहास के मुताबक उत्थे लिखिया भी उदों कलगीधर पातशाह का उत्थे उतारा सी। हजूर ने भाई मान सिंह नूं आख्या, मान सिंह भाई गुरमुखा गुरु की संगतां आ रहियां ने, विछाइयां करो। विछाइयां कीतियां, बड़े प्रेम सत्कार नाल गुरु के सिंघां ने कलगीधर पातशाह महाराज नमस्कार कीते, बैठे। दुनियावी निजमां दे मुताबक उन्हां पहलां परचौणी कीती भी महाराज बड़ा माड़ा होया, साहिबजादे सचखंड गमन करके आनंदपुर साहब छड़ना पिया। इउं ये कुछ समां गल्लां करन तों बाद टिकाणे ते आए ते उन्हां दा आगू भाई भाग सिंह कहण लगा, पातशाह साडी राय है, ते नुकसान बड़ा हो गया, ते जे तुसीं राजीनामा कर लो ते बाकी दा समां सुख दे सहित बतीत हो जाए। कलगीधर पातशाह कहण लगे, भाग सिंह तू सियाणा है, पर एक मैं तैनूं गल कहां, तू राजीनामे की गल कीती है, जिस मौके गुरु पंचम पातशाह तत्ती तवी ते बैठे, तुहाडा राजीनामा उदों कित्थे सी, गुरु पंचम पातशाह ने की गुनाह किया, शांति दे पुंज ते तत्ती तवी ते बिठा के रेत पाई गई, देग विच बिठाया गया। बाबा भाग सिंह ने थोड़ी जी नीवी पाई ते कलगीधर पातशाह कहन लगे, भाग सिंह नीवी ना पा, अगे सुन, साडे पिता गुरदेव सतगुरु तेग बहादुर पातशाह चांदनी के चौंक में शहीद किए गए, उदों राजीनामा कित्थे सी भाई। आनंदपुर साहब नूं 8 महीने घेरा पिया रहा, उदों तुहाडा राजीनामा दिसिया ही नहीं, इउं करो, बहुता टाइम बर्बाद नहीं करीदा, अजे ये गल इन्नी गल की तो बाबा भगत सिंह कहन लगा महाराज असीं लाहौर दे लागे हाँ असीं भी अपना बाल बच्चा पालना है फिर साडा ते तुहाडा सौदा नहीं बणानी जिदों सौदे की गल कही ना तो कलगीधर पातशाह कहन लगे भगत सिंह हुण टिकाणे ते आया तू ये सौदा नहीं ना निभना तो लिख के दे दिओ। आम करके लोग कहते हैं भी माझे दे सिंघां ने बदावा दिता गुरमुखो किते इतिहास पछाड़िए किते भट्टां दीआं वहीआं पढ़ो लिख के दिता कोई शक नहीं लेकिन उस बदावे दे उपर चार बंदियां दे साइन ने चार बंदियां दस्तखत ने चौं दे किहड़े किहड़े भाग सिंह दिलबाग सिंह करबारा सिंह ते गंडा सिंह एक परिवार के मैंबरां का बदावा समुचे इलाके का नहीं गुरमुखो जी तो सेवा लैनी होंदी है ना गुरु उन्होंने सिर ते हाथ रखता है जदों ये अखर लिख के दिते तो माता भाग कौर बर्दाश्त ना कर सकी पुब्बा निकल गई माता भाग कौर कहन लगी भाओ मैं एक गल कहां तुहानूं माता भाग कौर भरावां तों वैसे वड्डी सी कहन लगी तुसी गुरु दे नहीं बने ते चंगा भराओ तुसी अपने घर सुखी वसो पर मैं गुरदेव दे नाल चली जे तुसी अपने घर सुखी वसो मैं तां गुरु के चर नहीं छड़ने ते सरदार निधान सिंह कहन लगा भाग सिंह एहो जिहा बगैरता मैं भी नहीं भी जिस भाग कौर नाल लावां लईआं नूं छड़ जां तुसी जाओ ते गुरमुखो जदों ये गल कही ना उन्हां दी गैरत नूं टुंबिया ते भाई करबारा सिंह कहन लगा भाईया तेनूं छड के किवें जा सकदे आ भैण अगे ना बोली गुरमुखो बदावा लिख के दे दिता कलगीधर पातशाह अगे चले गए लम्मा प्रसंग है मैं समय के मुताबिक सीमित करा शर्म दे मारिया ने इन्ना उरां पड़ा कर लिया भी हुण की मूँह विखावांगे लम्मे वड्डे वड्डे कशहरे पाउंदे सन हुण तां आपां मॉडर्न बन गए ना केवल ते केवरे कच्छा ते माड़ा जिहा थले दो चार बखे मंगा लैते आपां कहिंदे कशहरा कशहरे दा भाव है पर्दा ढकण वाला वड्डा कपड़ा मेरे कोल समां नहीं मैं खुलासा करां गुरमुखो 1947 दे विच जदों कतलेआम होई है ना तो साड़ी एक अमृतधारी बीबी कतल हुई ये लिखा जी इतिहास में तो मुसलम पुलिस की ड्यूटी सी उस हैड उपर बीबी रुड़ती आँदी है तो मुसलमान थानेदार कहन लगा वो कहन लगे जी साहब ये बीबी की लोत है तो कहन लगा कपड़ा ले लो एक मुलाजम कहन लगा जी इनू कपड़े की लोड़ नहीं बीबी अमृतधारी है ਉਹਦਾ ਪਰਦਾ ਢੱਕਿਆ ਅਤੇ ਥਾਣੇਦਾਰ ਇੰਨਾ ਮੁਤਾਸਰ ਹੋਇਆ ਕਹਿਣ ਲੱਗਾ ਬਾਜਾਂ ਵਾਲਿਆ ਤੂੰ ਧੰਨ ਜਿਹੜਾ ਜਿਉਂਦਿਆਂ ਦੇ ਪਰਦੇ ਵੀ ਢੱਕਦਾ ਅਤੇ ਮਰਿਆਂ ਦੇ ਵੀ ਔਰ ਉਸ ਥਾਣੇਦਾਰ ਨੇ ਗੁਰਮੁਖੋ ਅਕਾਲ ਤਖਤ ਸਾਹਿਬ ਆ ਕੇ ਅੰਮ੍ਰਿਤ ਛਕਿਆ ਅੰਮ੍ਰਿਤ ਕਸ਼ਹਿਰਾ ਇੰਨੀ ਇੰਪੋਰਟੈਂਟ ਚੀਜ਼ ਹੈ ਇੰਨੀ ਮਹਾਨ ਚੀਜ਼ ਹੈ ਅਤੇ ਆਪਾਂ ਤਾਂ ਕਈ ਰਸਮ ਪੂਰੀ ਕਰਦੇ ਹਾਂ ਨਿੱਕਾ ਜਿਹਾ ਕਸ਼ਹਿਰਾ ਪਾਉਣਾ ਉਪਰਾਲਾ ਕਰਿਆ ਕਰੋ ਵੱਡਾ ਕਸ਼ਹਿਰਾ ਪਾਉਣ ਦਾ ਮੈਂ ਇਸ ਪਾਸੇ ਨਾ ਜਾਵਾਂ ਉਹਨਾਂ ਕਸ਼ਹਿਰੇ ਝਾੜੀਆਂ 'ਤੇ ਪਾ ਦਿੱਤੇ ਤੁਰਕਾਂ ਨੇ ਹਮਲਾ ਕਰ ਦਿੱਤਾ ਔਰ ਸਾਰੇ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਜਿਨ੍ਹਾਂ 'ਚੋਂ 3 ਬਚੇ ਨੇ ਫੱਟੜ ਇੱਕ ਮਾਹ ਸਿੰਘ ਦੂਜਾ ਰਾਏ ਸਿੰਘ ਤੀਜਾ ਸੁੰਦਰ ਸਿੰਘ ਅਤੇ ਚੌਥੀ ਮਾਤਾ ਭਾਗ ਕੌਰ ਇਹਦੇ ਪੱਟ 'ਤੇ ਗੋਲੀ ਵੱਜੀ ਹੈ ਮਾਤਾ ਭਾਗ ਕੌਰ ਦੇ ਪੱਟ 'ਤੇ ਗੋਲੀ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪ੍ਰੇਮ ਦੀ ਤਾਰ ਪਹੁੰਚੀ ਮਾਹ ਸਿੰਘ ਨੇ ਆਖਿਆ ਪਾਤਸ਼ਾਹ ਤੂੰ ਭੁੱਲਿਆਂ ਨੂੰ ਬਖਸ਼ ਦੇਣਾ ਹੈ ਮਾਪੇ ਕਮਾਪੇ ਨਹੀਂ ਹੁੰਦੇ ਪੁੱਤ ਕਪੁੱਤ ਹੋ ਜਾਂਦੇ ਨੇ ਅਸੀਂ ਤੇਰੇ ਪੁੱਤ ਹਾਂ ਤੂੰ ਆਖਿਰਕਾਰ ਸਾਡਾ ਬਾਪ ਤਾਂ ਹੈ ਨਾ ਪ੍ਰੇਮ ਦੀ ਤਾਰ ਪਹੁੰਚੀ ਇੰਨੀ ਖਿੱਚ ਪਈ ਮੇਰਾ ਪਾਤਸ਼ਾਹ ਘੋੜੇ 'ਤੇ ਚੜ੍ਹਨ ਲੱਗਾ ਅਤੇ ਇੱਕ ਪਾਸਿਓਂ ਘੋੜੇ ਦੀ ਜਿਹੜੀ ਰਕਾਬ ਸੀ ਉਹ ਟੁੱਟ ਗਈ ਉਹ ਰਕਾਬ ਅੱਜ ਵੀ ਸਾਡੇ ਕੋਲ ਸਾਂਭੀ ਜੀ ਪੰਥ ਕੋਲ ਮੇਰੇ ਪਾਤਸ਼ਾਹ ਕੇਵਲ ਇੱਕ ਰਕਾਬ 'ਤੇ ਚਰਨ ਰੱਖ ਕੇ ਉੱਥੇ ਆਏ ਅਤੇ ਕਹਿਣ ਲੱਗੇ ਭਾਈ ਮਾਹ ਸਿੰਘਾ ਬਹੁਤ ਵੱਡੀ ਗੱਲ ਕਹੀ मेरे पातशाह कहने चाहुंदा कर अमीर दिया राज भाग ते तैनू जगीर दिया कर कंचन वांग शरीर दिया कि दिल दियां ब्यूंतां लाउणा है जे चाहुंदा ते तैनू राज भाग दे दिया तेरी उम्र लम्मी कर दिया ते तन गुरु ते तन गुरु दे बख्शे सिंह उहने आख्या पातशाह ना नहीं राज भाग की चाह दाता मैनू चरणा विच टका दाता कितें आ मंग मंगया करिए नहीं राज भाग की चाह दाता मैनू चरणा विच टका दाता मुक्ति दा बनी गवाह दाता दिल सच की तकड़ी हाड़ दियो जे मेहर असां ते कर दियो ओह लिखिया बदावा पाड़ दियो जे मेहर करनी है ना ना लम्मी उम्र की इच्छा है ना राज भाग की इच्छा है ते कोलों बाबा मनी सिंह दे हड ग्रंथी होए उन्हां दा पुत्र भी विचे सी ओह कहण लगा भाओ पता नहीं अगला प्राण आउणा कि नहीं आउणा आपां तिन्ने जणे ते माता भाग कौर नूं कहण लगे भैण तूं वी बोल उन्हां रल के पंक्तियां पढ़ियां सी राज ना चाहूं मुक्त ना चाहूं मन प्रीत चरण कमलारे असी मुक्ति भी नहीं मंगते राज भाग भी नहीं मंगते जे त्रुठां बाजां वालिया तेरे चरणां नाल बण आ जाए मैं अज अपने वालों अपनी समुची कौम वालों बाजां वाले नूं हाड़ा कढ़दा मेरे बालका जे त्रुठां साडे ते कर्म कर साडे ते कृपा कर सानू अपने चरणां नाल जोड़ी रखी ये मैं कलगीधर पातशाह दे चरणां च अरदास बेनती करना है हुण गुरमुखो जो गुरु का हुक्मनामा है ये अद वास्ते आखरी अर्थ ने सरवण करो जी
सतनाम श्री वाहे गुरु साहिब जी सलोक महला तीजा नानक नाव कुथिया
मेरे पातशाह कहिंदे प्यारिया नाम दे नाल भुलण करके कुथिया दा भाव हुंदा जिवें आपां कहिंदे मैं रस्ता भुल गया शहर में गए सां जिवें आम आप पिंडां दे लोक आउंदे आ ना ते आपां कहिंदे मैं शहर में गया ते मैनूं बाजार भुल गया जिहड़ा भुलना उहनूं कहिंदे ने कुथिया असीं संसार दे विच उस परिपूर्ण परमात्मा नूं चेते कर ली आए सां पर गुरमुख प्यारो सानूं परमात्मा ही भुल गया नामों दा अर्थ है परमात्मा नानक नामों कुथिया उस परमात्मा दे नालों टुटण करके उस परमात्मा नूं भुलण करके बड़ा परेशान होवेगा बड़ा दुखी होवेगा ओ की दुख है
हालत पालत सब जाए
हर धरत दा गुरमुख आलोक पल दर्थ ना परलोक उस वाहगुरू नालों टुटन करके वो जीव जिहड़े परमात्मा नूं भुल गए ने उन्हां दा लोक भी गया उन्हां अपना परलोक भी गवा लिया
जप तप संजम सब हिर लिया
इत्थे कोई शंका करदा भाई साहब जिहड़ा जप माड़ा हुंदा इत्थे लिखिया जप तप संजम सब हिर लिया जब दे वैसे अखरी अर्थ ने गुरमुख बोल के बंदगी करनी बोल जिहड़ा आप बोलते हैं ना उन्हें कहिंदे ने जाप रहत नामिया जे भी लिखिया जाप जाप के जपे बिन जो जेवे प्रसाद उत्थे जप दा अर्थ है जपजी साहब इत्थे जिहड़ा जप लिखिया ना जिवें कई लोग पदार्थां की प्राप्ति वास्ते विशेष मंत्रां का जाप करते हैं विशेष मंत्रां का तो किसी देवी देवते की आराधना करनी मैं एक होर एक बेनती करा भी आप अमृतधारी भी कई गुरमुख प्यारे आप भुल कर जाने ज्ञानी जी फलाने बाबा जी ने फलाना शब्द सिद्ध किया बड़ी गल है लोगों की जिन्हें दुकान चली है ना तो उन्होंने जोड़े जंट ने प्रचार करे बाबा ज्ञानी जी साढ़े बाबा ने फलाना शब्द सिद्ध किया गुरसिखो निम्रता साहित बेनती है ये बाणी गुरु ने सिद्ध की भला बंदा कौन सिद्ध करने वाला यदा भाव कि पहला बाणी सिद्ध ही नहीं किड्डा गलत भला पे कहना फलाने संतान ने फलाना शब्द सिद्ध किया भल्यो ਇਹ ਜਿੰਨੀ ਵੀ ਬਾਣੀ ਹੈ ਗੁਰੂ ਪੰਚਮ ਪਾਤਸ਼ਾਹ ਨੇ ਸਿੱਧ ਕਰਕੇ ਲਿਖਵਾਈ ਹੈ, ਬਾਣੀ ਹੈ ਹੀ ਸਿੱਧ। ਇਹ ਮੈਂ ਚੱਕਰਾਂ 'ਚ ਨਾ ਪਿਆ ਕਰੋ, ਇਹ ਦੁਕਾਨਦਾਰੀਆਂ ਨੇ, ਉਹਨਾਂ ਦੇ ਏਜੰਟ ਪ੍ਰਚਾਰ ਕਰਦੇ ਨੇ, ਬਾਣੀ ਹੈ ਹੀ ਸਿੱਧ। ਜਿੰਨਾ ਇੱਕ ਵਾਰ ਵਾਹਿਗੁਰੂ ਕਹਿ ਲਿਆ ਨਾ, ਭਾਈ ਸਾਹਿਬ ਭਾਈ ਗੁਰਦਾਸ ਨਹੀਂ ਕਹਿੰਦੇ, ਪੁੰਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇਹਦੀ ਬੜੀ ਲੰਮੀ ਚੌੜੀ ਵਿਆਖਿਆ ਸੋਈਏ 'ਚ। ਜਪ ਦਾ ਭਾਵ ਹੁੰਦਾ ਕਿਸੇ ਵਿਸ਼ੇਸ਼ ਮੰਤਰ ਦਾ ਜਾਪ ਕਰਨਾ, ਤਪ ਦਾ ਭਾਵ ਹੁੰਦਾ ਕਿ ਆਪਣੇ ਸਰੀਰ ਨੂੰ ਤੰਗ ਕਰਕੇ, ਜਿਵੇਂ ਕਈ ਰੋਟੀ ਨਹੀਂ ਖਾਂਦੇ ਜਾਂ ਕਈ ਜੁੱਤੀ ਨਹੀਂ ਪਾਉਂਦੇ, ਕਈ ਧੂਣੀਆਂ ਤਾਉਂਦੇ ਨੇ, ਔਰ ਇਸੇ ਤਰ੍ਹਾਂ ਕਈ ਜਲ ਧਾਰਾ ਕਰਦੇ ਨੇ ਆਪਣੇ ਤਨ ਨੂੰ ਤੰਗ ਕਰਨ ਲਈ, ਉਹਨੂੰ ਕਹਿੰਦੇ ਨੇ ਤਾਪ। ਸੰਜਮ ਦਾ ਭਾਵ ਹੁੰਦਾ ਵੀ ਆਹ ਚੀਜ਼ ਨਹੀਂ ਖਾਣੀ, ਸੰਕੋਚ ਕਰਨਾ, ਭਾਵੇਂ ਕਿਸੇ ਵਿਸ਼ੇਸ਼ ਮੰਤਰ ਦਾ ਜਾਪ ਕੀਤਾ ਪਰਮਾਤਮਾ ਨੂੰ ਛੱਡ ਕੇ, ਭਾਵੇਂ ਸਰੀਰ ਨੂੰ ਕਿੰਨਾ ਤੰਗ ਕੀਤਾ ਪਰਮਾਤਮਾ ਨੂੰ ਛੱਡ ਕੇ, ਭਾਵੇਂ ਕਈ ਚੀਜ਼ਾਂ ਦਾ ਪਰਹੇਜ ਕੀਤਾ ਹੈ ਪਰਮਾਤਮਾ ਨੂੰ ਛੱਡ ਕੇ, ਇਹ ਸਾਰੇ ਦਾ ਸਾਰਾ ਖੋਹ ਲਿਆ ਜਾਂਦਾ ਹੈ।
ਮੁੱਠੇ ਦੂਜਾ ਭਾਏ,
ਇੱਕ ਵਾਹਿਗੁਰੂ ਨੂੰ ਛੱਡ ਕੇ, ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਜਪ ਤਪ ਕਰਨਾ ਨਾ ਭਾਈ, ਉਹ ਜੀਵ, ਉਹ ਲੋਕ, ਉਹ ਮਾਈ ਭਾਈ ਲੁੱਟੇ ਗਏ। ਜੇ ਜਾਪ ਕਰਨਾ ਤਾਂ ਕੇਵਲ ਇੱਕ ਪਰਮਾਤਮਾ ਦਾ ਕਰ, ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਨਾਲ ਜੁੜਨਾ ਕਰ। ਸੋ ਇਸ ਪ੍ਰਕਾਰ
ਜਮਦਾਰ ਬੱਧੇ ਮਾਰੀ,
ਉਹ ਮਨੁੱਖ ਜਿਹੜੇ ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਸਰੀਰ ਨੂੰ ਤੰਗ ਕਰਨਾ, ਕਿਸੇ ਵਿਸ਼ੇਸ਼ ਮੰਤਰ ਦਾ ਜਾਪ ਕਰਨਾ, ਉਹ ਭਾਈ ਜਮਾਂ ਦੇ ਦਰ 'ਤੇ ਕੁੱਟੀ ਦੇ ਨੇ, ਉਹਨਾਂ ਨੂੰ ਮਾਰ ਪੈਂਦੀ ਹੈ।
ਬਹੁਤ ਮਿਲਾ ਸਜਾਏ,
ਬਹੁਤ ਤਗੜੀ ਸਜ਼ਾ ਮਿਲੇਗੀ ਉਹਨਾਂ ਨੂੰ। ਮੈਂ ਕੇਵਲ ਅਤੇ ਕੇਵਲ ਆਧਾਰ ਮੁਤਾਬਕ ਕਹਿਣ ਲੱਗਾ, ਕਿਤੇ ਇਹ ਨਾ ਕਹਿਣਾ ਵੀ ਗਿਆਨੀ ਜੀ ਆਹ ਪ੍ਰਚਾਰ ਕਰਨ ਲੱਗ ਪਏ ਨੇ। ਗੜ ਪੁਰਾਣ ਵਿੱਚ ਲਿਖਿਆ, ਗੜ ਪੁਰਾਣ ਦੀ ਇੱਕ ਉਦਾਹਰਨ ਹੈ ਕਿ ਜਿਹੜਾ ਬੰਦਾ ਸ਼ਰਾਬ ਪੀਂਦਾ ਨਾ, ਅਤੇ ਜਿਵੇਂ ਨਿੱਕਾ ਜਿਹਾ ਬੱਚਿਆਂ ਦਾ ਗੇਂਦ ਹੁੰਦਾ ਹੈ, ਇਹ ਲਿਖਿਆ ਗੜ ਪੁਰਾਣ ਵਿੱਚ, ਅਤੇ ਉਸ ਗੇਂਦ ਨੂੰ ਚੌਂ ਪਾਸੇ ਨਿੱਕੀਆਂ ਨਿੱਕੀਆਂ ਸੂਈਆਂ ਲੱਗੀਆਂ ਹੋਣ, ਅਤੇ ਜਿਵੇਂ ਉਹ ਕਿਸੇ ਬੰਦੇ ਦੇ ਮੂੰਹ ਵਿੱਚ ਪਾਈ ਜਾਏ ਤਾਂ ਦਰਦ ਹੁੰਦਾ ਨਾ, ਇਸ ਪ੍ਰਕਾਰ ਉਸ ਸ਼ਰਾਬ ਪੀਣ ਵਾਲੇ ਮਨੁੱਖ ਨੂੰ ਤੰਗ ਕੀਤਾ ਜਾਂਦਾ ਅਕੋਰਡਿੰਗ ਟੂ ਗੜ ਪੁਰਾਣ। ਉਹ ਮਨੁੱਖ ਜਿਹੜੇ ਪਰਮਾਤਮਾ ਨੂੰ ਭੁੱਲ ਗਏ ਨੇ, ਉਹ ਭਾਈ ਪਰਮਾਤਮਾ ਦੇ ਦਰ ਦੇ ਜਮਾਂ ਦੇ ਦਰ ਉੱਪਰ ਪਰਮਾਤਮਾ ਨੂੰ ਭੁੱਲਣ ਕਰਕੇ ਭਾਰੀ ਸਜ਼ਾ ਉਹਨਾਂ ਨੂੰ ਝੱਲਣੀ ਪੈ ਗਈ।
ਮਹਲਾ ਤੀਜਾ,
ਹਾਂਜੀ,
ਸੰਤਾਂ ਨਾਲ ਵੈਰ ਕਮਾਵਦੇ।
ਸੰਤ ਦਾ ਭਾਵ ਹੁੰਦਾ ਸੱਤ ਨਾਲ ਜੁੜਿਆ ਹੋਇਆ, ਜਿਹੜਾ ਸੱਤ ਨਾਲ ਜੁੜਿਆ ਨਾ, ਭਾਵੇਂ ਕਿਸੇ ਵੀ ਕੌਮ 'ਚ ਹੋਵੇ ਉਹਨੂੰ ਸੰਤ ਕਹਾਂਗੇ। ਉਹ ਮਨੁੱਖ ਜਿਹੜੇ ਸੱਤ ਨਾਲ ਜੁੜੇ ਹੋਏ ਨੇ, ਜਿਹੜਾ ਕੋ ਉਹਨਾਂ ਨਾਲ ਵੈਰ ਕਰਦਾ, ਈਰਖਾ ਕਰਦਾ ਹੈ,
ਦੁਸਟਾਂ ਨਾਲ ਮੋਹ ਪਿਆਰ,
ਮੈਂ ਕੀ ਪਕੜਨ ਵਾਲਿਆਂ ਨਾਲ ਵਿਸ਼ੇਸ਼ ਸਨੇਹ ਕਰਨਾ, ਪਕੜ ਕਰਨੀ ਉਹਨਾਂ ਦੀ,
ਅੱਗੇ ਪਿਛਾ ਸੁੱਖ ਨਹੀਂ।
ਉਹਨਾਂ ਮਨੁੱਖਾਂ ਨੂੰ ਭਾਈ ਰੱਬ ਦੇ ਪਿਆਰਿਆਂ ਨਾਲ ਈਰਖਾ ਕਰਦੇ ਨੇ, ਝਗੜਾ ਕਰਦੇ ਨੇ, ਦੂਜਿਆਂ ਦਾ ਪੱਗ ਕਰਦੇ ਨੇ, ਉਹ ਅੱਗੇ ਪ੍ਰੋਗ ਵਿੱਚ ਉਹਨਾਂ ਨੂੰ ਸੁੱਖ ਨਹੀਂ।
ਮਰ ਜੰਮਾ ਹੈ ਵਾਰੋ ਵਾਰ,
ਮਰ ਜੰਮੇ ਵਾਰੋ ਵਾਰ ਦਾ ਅਰਥ ਅੰਗਰੇਜ਼ੀ ਵਿੱਚ ਬੜਾ ਸੁੰਦਰ ਵਿਆਖਿਆ ਉਹਨਾਂ ਕੀਤੀ, ਟਰਾਂਸਮੀਗ੍ਰੇਸ਼ਨ ਆਫ ਸੋਲ, ਆਵਾਗਾਉਣ ਦਾ ਚੱਕਰ। ਉਹ ਆਵਾਗਾਉਣ ਦੇ ਚੱਕਰ ਵਿੱਚ ਪਏ ਰਹਿਣਗੇ ਵਾਰੋ ਵਾਰ, ਤੋਂ ਭਾਵ ਵਾ ਘੜੀ ਮੁੜੀ ਫਿਰ ਫਿਰ ਦੁਬਾਰਾ ਉਹਨਾਂ ਨੂੰ ਜੰਮਣ ਅਤੇ ਮਰਨ ਦੇ ਚੱਕਰ ਵਿੱਚ ਆਉਣਾ ਪਏਗਾ।
ਤ੍ਰਿਸ਼ਨਾ ਕਦੇ ਨਾ ਬੁਝਾਏ,
ਉਹਦੀ ਪਦਾਰਥਾਂ ਦੀ ਪਕੜ ਇਹ ਉਹਨਾਂ ਦੇ ਅੰਦਰੋਂ ਖਤਮ ਹੀ ਨਹੀਂ ਹੁੰਦੀ, ਲਾਲਸਾ ਬੁੱਝਦੀ ਨਹੀਂ, ਮੁੱਕਦੀ ਨਹੀਂ। ਕਾਰਨ
ਦੁਬਦਾ ਹੋਏ ਖੁਆਰ,
ਚੁੱਤੇ ਪੁਣੇ ਵਿੱਚ ਪੈ ਕਰਕੇ ਖੁਆਰ ਹੁੰਦੇ ਨੇ, ਪਰੇਸ਼ਾਨ ਹੁੰਦੇ ਹਨ।
ਮੋਹ ਕਾਲੇ ਤਿੰਨਾ ਲਿੰਦਕ,
ਇਹੋ ਜਿਹੀ ਨਿੰਦਿਆ ਕਰਨ ਵਾਲੇ ਲੋਕਾਂ ਦੇ ਮੂੰਹ ਕਾਲੇ ਹੁੰਦੇ ਨੇ। ਕਿੱਥੇ
ਤਿਤ ਸੱਚਾ ਦਰਬਾਰ,
ਸੱਚੇ ਪਰਮਾਤਮਾ ਦੀ ਦਰਬਾਰ ਕਚਹਿਰੀ ਦੇ ਵਿੱਚ, ਉਸ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਜਿਹੜੇ ਭਾਈ ਕਿਸੇ 'ਤੇ ਨਜਾਇਜ਼ ਤੁਹਮਤਾਂ ਲਾਉਂਦੇ ਨੇ, ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ।
ਨਾਨਕ ਨਾਮ ਵਿਹੋੜਿਆ,
ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਨੁੱਖ ਨਾਮ ਤੋਂ ਖਾਲੀ ਹਨ, ਜਿਨ੍ਹਾਂ ਦੇ ਕੋਲ ਨਾਮ ਨਹੀਂ,
ਨਾ ਔਰ ਵਾਰ ਨਾ ਪਾਰ,
ਐਸ ਲੋਕ ਜੋਗੇ ਰਹਿ ਅਤੇ ਨਾ ਪ੍ਰਲੋਕ ਜੋਗੇ ਰਹਿ, ਜਿਹਨੂੰ ਆਪਾਂ ਆਮ ਬੋਲੀ 'ਚ ਕਹਿੰਦੇ ਰਾਰ ਪਾਰ, ਨਾ ਆਹ ਪਾਸਾ ਰਿਹਾ ਨਾ ਉਹ ਪਾਸਾ ਰਿਹਾ।
ਪੌੜੀ ਜੋ ਹਰ ਨਾਮ ਧਿਆਏ ਦੇ,
ਜੋ ਪਰਮਾਤਮਾ ਨੂੰ ਚੇਤੇ ਕਰਦੇ ਨੇ ਮਨ ਕਰਕੇ,
ਸੇ ਹਰ ਹਰ ਨਾਮ ਰਤੇ ਮਨ ਮਾਹੇ।
ਉਹਨਾਂ ਨੇ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ, ਰਾਮ ਰਾਮ ਕਹਿ ਕੇ, ਜੋ ਵੀ ਕਿਸੇ ਦਾ ਧਰਮ ਮੰਤਰ ਹੈ, ਗੁਰਮੰਤਰ ਹੈ, ਉਹਨੂੰ ਵਾਰ ਵਾਰ ਆਪਣੇ ਮਨ ਵਿੱਚ ਰਿਪੀਟ ਕੀਤਾ, ਦੁਹਰਾਇਆ, ਬੋਲਿਆ।
ਜਿੰਨਾ ਮਨ ਚਿੱਤ ਇੱਕ ਆਰਾਧਿਆ,
ਜਿੰਨਾ ਮਨ ਕਰਕੇ ਚਿੱਤ ਕਰਕੇ ਅੰਦਰੋਂ ਇੱਕ ਦੀ ਆਰਾਧਨਾ ਕੀਤੀ,
ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ।
ਉਹਨਾਂ ਦੀ ਪਛਾਣ ਭਾਈ ਆਪਾਂ ਨੂੰ ਕਿਵੇਂ ਆਵੇਗੀ? ਹਜ਼ੂਰ ਕਹਿੰਦੇ ਉਹ ਇੱਕ ਤੋਂ ਬਿਨਾਂ ਹੋਰ ਦੂਜੇ ਦਾ ਖਿਆਲ ਹੀ ਨਹੀਂ ਕਰਦੇ, ਜਿਵੇਂ ਆਪਾਂ ਪੜ੍ਹਦੇ ਇੱਕ ਬਿਨ ਦੂਸਰ ਸੋ ਨਾ ਚਨਾਰ।
ਸੇ ਪੁਰਖ ਹਰ ਸੇਵਦੇ,
ਭਾਈ ਉਹੋ ਹੀ ਪੁਰਖ ਪਰਮਾਤਮਾ ਦੀ ਸੇਵਾ ਕਰਦੇ ਹਨ,
ਜਿਨ ਧੁਰ ਮਸਤਕ ਲੇਖ ਲਿਖਾਹੀ।
ਮਹਾਰਾਜ ਨੇ ਵਾਹਿਗੁਰੂ ਨੇ ਉਹਨਾਂ ਦੇ ਮੱਥੇ 'ਤੇ ਲਿਖਿਆ, ਅਤੇ ਫਿਰ ਆਪਾਂ ਕਹਿੰਦੇ ਜੀ ਮੱਥੇ 'ਤੇ ਲਿਖਿਆ ਤਾਂ ਵੀ ਬਾਣੀ ਪੜ੍ਹ ਲਾਂਗੇ, ਉਹ ਭਲਿਓ ਅੱਗੇ ਨਹੀਂ ਲਿਖਿਆ, ਅਤੇ ਹੁਣ ਆਪਾਂ ਗੁਰੂ ਅਰਦਾਸ ਕਰਕੇ ਹੁਣ ਲਿਖਾ ਲਈਏ, ਜਿਵੇਂ ਮਾਤਾ ਸੁਲੱਖਣੀ ਨੇ ਲਿਖਾਇਆ ਸੀ। ਜੇ ਨਹੀਂ ਨਾ ਲਿਖਿਆ ਅਤੇ ਹੁਣ ਆਪਾਂ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਕੇ ਬੇਨਤੀ ਕਰੀਏ, ਪਾਤਸ਼ਾਹ ਕਿਰਪਾ ਕਰ ਹੁਣ ਲਿਖ ਦਿਓ, ਇਹ ਕਹਿਣਾ ਵੀ ਲਿਖਿਆ ਵੇਗਾ ਤਾਂ ਹੀ ਹੈ। ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਧੁਰੋਂ ਮੱਥੇ ਦੇ ਲੇਖ ਚੰਗੇ ਨੇ ਨਾ, ਉਹੋ ਹੀ ਪਰਮਾਤਮਾ ਦੀ ਇਬਾਦਤ ਕਰਦੇ ਨੇ, ਬੰਦਗੀ ਕਰਦੇ ਹਨ।
ਹਰ ਕੇ ਗੁਣ ਨਿਤ ਗਾਵਦੇ,
ਪਰਿਪੂਰਨ ਪਰਮਾਤਮਾ ਨੂੰ ਰੋਜ਼ਾਨਾ ਚਾਅ ਕਰਕੇ ਚੇਤੇ ਕਰਦੇ ਨੇ, ਉਚਾਰਦੇ ਹਨ।
ਹਰ ਗੁਣ ਗਾਏ ਗੁਰੇ ਸਮਝਾਹੀ,
ਹਰੀ ਦੇ ਗੁਣ ਗਾ ਕਰਕੇ ਅਤੇ ਗੁਣ ਦਾ ਅਰਥ ਹੁੰਦਾ ਵਿਚਾਰ ਕਰਨੀ। ਗੁਣੀ ਕਹਿੰਦੇ ਨੇ ਸਿੱਧੀ ਕਰਨ ਵਾਲਾ, ਜਿਹੜੇ ਸਾਡੇ ਰਾਜ ਮਿਸਤਰੀ ਨੇ ਨਾ, ਉਹਨਾਂ ਕੋਲ ਇੱਕ ਸੰਦ ਹੁੰਦਾ ਜਿਹਦੇ ਨਾਲ ਵੇਂਦੇ ਨੇ ਵੀ ਕੰਧ ਸਿੱਧੀ ਹੈ ਕਿ ਵਿੰਗੀ, ਉਹਨੂੰ ਕਹਿੰਦੇ ਨੇ ਗੁਣੀਆਂ। ਇਸ ਪ੍ਰਕਾਰ ਵਿਚਾਰ ਦੇ ਗੁਣੀਏ ਦੇ ਨਾਲ ਉਹ ਆਪਣੇ ਮਨ ਨੂੰ ਸਮਝਾਉਂਦੇ ਨੇ ਵੀ ਆਹ ਕੰਮ ਗੁਰਮਤ ਮੁਤਾਬਕ ਹੈ, ਆਹ ਕੰਮ ਗੁਰਮਤ ਦੇ ਉਲਟ ਹੈ।
ਵਡਿਆਈ ਵੱਡੇ ਗੁਰਮਖਾ,
ਉਹਨਾਂ ਗੁਰਮੁਖਾਂ ਦੀ ਭਾਈ ਵਡਿਆਈ ਵੱਡੀ ਹੈ, ਕਿਹਨਾਂ ਦੀ?
ਗੁਰਪੂਰਾ ਹਰ ਨਾਮ ਸਮਾਹੀ,
ਪੂਰਨ ਗੁਰੂ ਦਾ ਬਖਸ਼ਿਆ ਨਾਮ ਲੈ ਕਰਕੇ ਉਸ ਨਾਮ ਵਿੱਚ ਸਥਿਤ ਹੋ ਗਏ, ਉਹ ਗੁਰਮੁਖ ਪਰਮੇਸ਼ਰ ਦੇ ਸਦੀਵੀ ਤੌਰ 'ਤੇ ਲੀਨ ਹੋ ਗਏ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੇ, ਸਾਡੀ ਵੀ ਇਹ ਅਵਸਥਾ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ, ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾ, ਗੁਰਪੂਰਾ ਹਰ ਨਾਮ ਸਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।